ਇਹ ਐਵੇਂ ਅਸੀਂ ਫਜ਼ੂਲ ਵਾਦ ਵਿਵਾਦ ਵਿੱਚ ਪਏ ਹੋਏ ਹਾਂ। ਬਾਣੀ ਜਿਹੜੀ ਹੈ ਉਹੀ ਹੈ। ਜੇ ਇਹ ਗੱਲ ਅੰਮ੍ਰਿਤ ਦੀ ਹੈ ਤਾਂ ਫਿਰ ਅੰਮ੍ਰਿਤ ਦੇ ਬਾਰੇ ਤਾਂ ਅਨੇਕ ਤੁਕਾਂ ਗੁਰੂ ਗ੍ਰੰਥ ਸਾਹਿਬ ਚ ਮੌਜੂਦ ਨੇ। ਅੰਮ੍ਰਿਤ ਦੇ ਬਾਰੇ ਅਨੇਕ ਤੁਕਾਂ ਗੁਰੂ ਗ੍ਰੰਥ ਸਾਹਿਬ ਚ ਮੌਜੂਦ ਨੇ, ਲੇਕਿਨ ਉਹ ਨਹੀਂ ਗੱਲ। ਜਿਹੜਾ ਅੰਮ੍ਰਿਤ ਇੱਕ ਰਸਮ ਬਣੀ ਹੈ, ਅੰਮ੍ਰਿਤ ਇੱਕ ਕਿਰਿਆ ਵਿੱਚੋਂ ਪੈਦਾ ਹੋਇਆ ਹੈ, ਔਰ ਉਹ ਕਿਰਿਆ ਉਹ ਮਰਿਆਦਾ ਗੁਰੂ ਨੇ ਉਸ ਵੇਲੇ ਬਣਾਈ ਹੈ, ਔਰ ਉਸ ਦੇ ਵਿੱਚੋਂ ਹਰ ਧਰਮ ਦੇ ਵਿੱਚ ਇਹ ਗੱਲ ਹੈ। ਐਵੇਂ ਨਹੀਂ ਜੇ ਇਸਲਾਮ ਚ ਦੇਖੋ ਉੱਥੇ ਰਸਮਾਂ ਹਨ, ਹਰ ਧਰਮ ਦੇ ਵਿੱਚ ਹੈ, ਹਰ ਧਰਮ ਦੇ ਵਿੱਚ ਆ ਜਾ ਕੇ ਫਿਰ ਜਿਹੜਾ ਉਹਦਾ ਫਿਲੋਸਫੀ ਹੈ ਉਹਦੇ ਨਾਲ ਇੱਕ ਮਰਿਆਦਾ ਜੁੜ ਜਾਂਦੀ ਹੈ, ਉਸ ਮਰਿਆਦਾ ਕਰਕੇ ਉਹਦੀ ਪਛਾਣ ਬਣਦੀ ਹੈ, ਫਿਰ ਬਾਹਰਲੀ ਪਛਾਣ ਕਰਕੇ ਬਾਣੀ ਤੇ ਬਾਣੀ ਦੇ ਵਿੱਚ ਅਸੀਂ ਆ ਕੇ ਸੰਪੂਰਨ ਹੁੰਦੇ। ਕੋਈ ਦੂਸਰੀ ਬਾਣੀ ਦੇ ਨਾਲ ਅੰਮ੍ਰਿਤ ਦੀ ਸਿਰਜਣਾ ਨਹੀਂ, ਲੇਕਿਨ ਅੰਮ੍ਰਿਤ ਉਹੀ ਹੈ ਜਿਹੜੀਆਂ ਗੁਰੂ ਨੇ ਬਣਾਇਆ, ਔਰ ਜਿਹੜੀਆਂ ਬਾਣੀਆਂ ਪੜ੍ਹੀਆਂ ਗਈਆਂ ਨੇ ਉਹੀ ਬਾਣੀਆਂ ਨੇ ਅੰਮ੍ਰਿਤ ਵੇਲੇ ਦੀਆਂ, ਹੋਰ ਕੋਈ ਬਾਣੀ ਨਹੀਂ।
ਪਤਾ ਜੀ, ਅੱਜ ਦਸ਼ਮ ਗ੍ਰੰਥ ਵਰਗੇ ਹੋਰ ਬਹੁਤ ਸਾਰੇ ਵਿਵਾਦ ਨੇ, ਉਹ ਸਾਡੇ ਨੌਜਵਾਨ ਵਰਗ ਨੂੰ, ਸਾਡੇ ਬੱਚੇ ਬੱਚੀਆਂ ਨੂੰ ਬਹੁਤ ਹੀ ਭਰਮ ਭੁਲੇਖਿਆਂ ਚ ਪਾ ਰਹੇ ਨੇ। ਜਾਂਦੇ ਜਾਂਦੇ ਅਸੀਂ ਇਹ ਤੁਹਾਡੇ ਕੋਲੋਂ ਇੱਕ ਸੰਦੇਸ਼ ਲੈਣਾ ਚਾਹਾਂਗੇ ਕਿ ਇਸ ਪ੍ਰਕਾਰ ਦੇ ਵਾਦ ਵਿਵਾਦਾਂ ਨੂੰ ਸਮਝਣ ਲਈ ਜਾਂ ਇਹਨਾਂ ਦੇ ਪ੍ਰਭਾਵ ਦੀ ਨੈਗੇਟਿਵਿਟੀ ਨੂੰ ਗ੍ਰਹਿਣ ਕਰਨ ਤੋਂ ਬਚਣ ਦੇ ਲਈ ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋ?
ਦੇਖੋ, ਇਹਦੇ ਵਾਸਤੇ ਦੋ ਗੱਲਾਂ ਨੇ। ਇੱਕ ਤੇ ਅਸੀਂ ਨੌਜਵਾਨਾਂ ਨੂੰ ਡਿਸਕਸ਼ਨ ਦਾ ਮੌਕਾ ਦਈਏ, ਸਾਡੇ ਗੁਰੂ ਘਰ ਵਿੱਚ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ। ਗੁਰੂ ਸੰਗਤ ਵਿੱਚ ਸ਼ੰਕਾ ਨਿਵਿਰਤ ਕਰਨ ਦਾ ਪ੍ਰੋਵੀਜ਼ਨ ਨਹੀਂ ਹੈ। ਗੁਰੂ ਸੰਗਤ ਵਿੱਚ ਸਵੇਰੇ ਨਾਮ ਸਿਮਰਨ ਕੀਰਤਨ, ਉਸ ਤੋਂ ਬਾਅਦ ਕੋਈ ਖੜਾ ਹੋ ਕੇ ਸ਼ੰਕਾ ਨਹੀਂ ਕਰ ਸਕਦਾ। ਸ਼ੰਕਿਆਂ ਦੀ ਨਿਵਿਰਤੀ ਵਾਸਤੇ ਗੁਰੂ ਸਾਹਿਬ ਨੇ ਦੀਵਾਨ ਖਾਨੇ ਬਣਾਏ ਸਨ। ਦੀਵਾਨ ਖਾਨਿਆਂ ਵਿੱਚ ਬੈਠ ਕੇ ਗੱਲ ਹੁੰਦੀ ਸੀ। ਅੱਜ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੇ ਮਨ ਵਿੱਚ ਸ਼ੰਕੇ ਨੇ, ਉਹਨਾਂ ਦੀਆਂ ਸੰਡੇ ਦੀਆਂ ਕਲਾਸਾਂ ਲਾਈਆਂ ਜਾ ਸਕਦੀਆਂ ਨੇ, ਈਵਨਿੰਗ ਦੀਆਂ ਕਲਾਸਾਂ ਲਾਈਆਂ ਜਾ ਸਕਦੀਆਂ ਨੇ, ਉਹਨਾਂ ਦੇ ਸ਼ੰਕੇ ਸੁਣੇ ਜਾਣੇ ਚਾਹੀਦੇ ਨੇ, ਉਹਨਾਂ ਦੇ ਸ਼ੰਕਿਆਂ ਦੇ ਬੇਬਾਕ ਹੋ ਕੇ ਜਵਾਬ ਦੇਣੇ ਚਾਹੀਦੇ ਨੇ। ਡਰਨਾ ਨਹੀਂ ਚਾਹੀਦਾ, ਉਹਨਾਂ ਨੂੰ ਨਿਕੜਕ ਹੋ ਕੇ ਗੱਲਾਂ ਨੂੰ ਸਮਝਾਓ। ਦੂਸਰੀ ਗੱਲ, ਆਪਣੀ ਵਿਰਾਸਤ ਦਾ ਗੌਰਵ ਕਦੋਂ ਹੁੰਦਾ? ਜਦੋਂ ਵਿਰਾਸਤ ਦੀ ਜਾਣਕਾਰੀ ਹੁੰਦੀ ਹੈ। ਜੇ ਵਿਰਾਸਤ ਦੀ ਹੈ, ਗੁਰੂ ਸੰਗਤ ਵਿੱਚ ਸ਼ੰਕਾ ਨਿਵਿਰਤ ਕਰਨ ਦਾ ਪ੍ਰੋਵੀਜ਼ਨ ਨਹੀਂ ਹੈ। ਗੁਰੂ ਸੰਗਤ ਵਿੱਚ ਸਵੇਰੇ ਨਾਮ ਸਿਮਰਨ ਕੀਰਤਨ, ਉਸ ਤੋਂ ਬਾਅਦ ਕੋਈ ਖੜਾ ਹੋ ਕੇ ਸ਼ੰਕਾ ਨਹੀਂ ਕਰ ਸਕਦਾ। ਸ਼ੰਕਿਆਂ ਦੀ ਨਿਵਿਰਤੀ ਵਾਸਤੇ ਗੁਰੂ ਸਾਹਿਬ ਨੇ ਦੀਵਾਨ ਖਾਨੇ ਬਣਾਏ ਸਨ। ਦੀਵਾਨ ਖਾਨਿਆਂ ਵਿੱਚ ਬੈਠ ਕੇ ਗੱਲ ਹੁੰਦੀ ਸੀ। ਅੱਜ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੇ ਮਨ ਵਿੱਚ ਸ਼ੰਕੇ ਨੇ, ਉਹਨਾਂ ਦੀਆਂ ਸੰਡੇ ਦੀਆਂ ਕਲਾਸਾਂ ਲਾਈਆਂ ਜਾ ਸਕਦੀਆਂ ਨੇ, ਈਵਨਿੰਗ ਦੀਆਂ ਕਲਾਸਾਂ ਲਾਈਆਂ ਜਾ ਸਕਦੀਆਂ ਨੇ, ਉਹਨਾਂ ਦੇ ਸ਼ੰਕੇ ਸੁਣੇ ਜਾਣੇ ਚਾਹੀਦੇ ਨੇ, ਉਹਨਾਂ ਦੇ ਸ਼ੰਕਿਆਂ ਦੇ ਬੇਬਾਕ ਹੋ ਕੇ ਜਵਾਬ ਦੇਣੇ ਚਾਹੀਦੇ ਨੇ। ਡਰਨਾ ਨਹੀਂ ਚਾਹੀਦਾ, ਉਹਨਾਂ ਨੂੰ ਨਿਕੜਕ ਹੋ ਕੇ ਗੱਲਾਂ ਨੂੰ ਸਮਝਾਓ। ਦੂਸਰੀ ਗੱਲ, ਆਪਣੀ ਵਿਰਾਸਤ ਦਾ ਗੌਰਵ ਕਦੋਂ ਹੁੰਦਾ? ਜਦੋਂ ਵਿਰਾਸਤ ਦੀ ਜਾਣਕਾਰੀ ਹੁੰਦੀ ਹੈ। ਜੇ ਵਿਰਾਸਤ ਦੀ ਜਾਣਕਾਰੀ ਨਹੀਂ, ਸਾਡੇ ਚੋਂ ਕਿੰਨੇ ਬੰਦੇ ਨੇ ਜਿਨ੍ਹਾਂ ਨੂੰ ਮਾਤਾ ਮਨਸਾ ਦੇਵੀ ਦਾ ਪਤਾ ਹੈ? ਕੌਣ ਹੈ ਮਾਤਾ ਮਨਸਾ ਦੇਵੀ? ਇਹ ਗੁਰੂ ਅਮਰਦਾਸ ਜੀ ਦੀ ਪਤਨੀ ਨੇ। ਮਾਤਾ ਮਨਸਾ ਦੇਵੀ ਨੇ ਕਿੰਨਾ ਵੱਡਾ ਸੱਭਿਆਚਾਰਕ ਇਨਕਲਾਬ ਲੈ ਆਂਦਾ। ਉਹ ਜਦੋਂ ਗੁਰੂ ਸਾਹਿਬ ਦੇ ਨਾਲ, ਗੁਰੂ ਅਮਰਦਾਸ ਜੀ ਦੇ ਨਾਲ ਬਾਹਰ ਜਾਂਦੇ ਸਨ ਤੀਰਥਾਂ ਤੇ, ਉੱਥੇ ਵੇਖਦੇ ਸਨ ਕਿ ਬੀਬੀਆਂ ਜਿਹੜੀਆਂ ਨੇ ਕੁੰਡ ਵਿੱਚ ਜਾ ਰਹੀਆਂ ਨੇ ਔਰ ਬੜੀਆਂ ਪਰੇਸ਼ਾਨ ਹੁੰਦੀਆਂ ਨੇ, ਉਹ ਕਿਸੇ ਤਰ੍ਹਾਂ ਵੀ ਸੁਖਾਵੇਂ ਢੰਗ ਦੇ ਨਾਲ ਨਾ ਇਸ਼ਨਾਨ ਕਰ ਸਕਦੀਆਂ ਨੇ, ਨਾ ਪੂਜਾ ਅਰਚਾ ਕਰ ਸਕਦੀਆਂ ਨੇ, ਨਾ ਕੋਈ ਸੇਵਾ ਕਰ ਸਕਦੀਆਂ। ਉਹਨਾਂ ਨੇ ਆਖਿਰ, ਗੁਰੂ ਸਾਹਿਬ ਬਹੁਤ ਵੱਡੀ ਉਮਰ ਦੇ ਵਿੱਚ ਗੁਰੂ ਪਦਵੀ ਨੂੰ ਪ੍ਰਾਪਤ ਹੋਏ ਨੇ, ਮਾਤਾ ਮਨਸਾ ਦੇਵੀ ਨਾਲ ਨੇ, ਘਰ ਦੇ ਵਿੱਚ ਸਲਾਹ ਹੁੰਦੀ ਹੈ। ਹੁਣ ਤੁਹਾਡੇ ਵਰਗਿਆਂ ਕੋਈ ਕਹੇਗਾ ਜੀ ਇਹਦਾ ਪ੍ਰਮਾਣ ਕੀ ਹੈ, ਇਹਦਾ ਪ੍ਰਮਾਣ ਕੀ ਹੈ ਕਿ ਮਾਤਾ ਮਨਸਾ ਦੇਵੀ ਨੇ ਕਿਹਾ? ਕਿਉਂਕਿ ਸਾਨੂੰ ਇੱਕ ਆਦਤ ਬਣ ਗਈ ਹੈ, ਤੁਸੀਂ ਹਰ ਗੱਲ ਦੇ ਵਿੱਚ ਔਰਤ ਨੂੰ ਨਗੇਟ ਕਰਨੇ ਆ। ਮਾਤਾ ਮਨਸਾ ਦੇਵੀ ਦੀ ਸਲਾਹ ਨਾਲ ਗੁਰੂ ਸਾਹਿਬ ਨੇ ਇਹ ਫੈਸਲਾ ਕਰ ਲਿਆ ਕਿ ਗੁਰੂ ਸੰਗਤ ਵਿੱਚ ਕੋਈ ਬੀਬੀ ਘੁੰਡ ਕੱਢ ਕੇ ਨਹੀਂ ਆਏਗੀ। ਅੱਜ ਸਿੱਖ ਸੱਭਿਆਚਾਰ ਦੇ ਵਿੱਚ ਇੱਕ ਨਵਾਂ ਸੱਭਿਆਚਾਰ ਪੈਦਾ ਹੋ ਗਿਆ ਕਿ ਜਿੱਥੇ ਔਰਤਾਂ ਨੰਗੇ ਮੂੰਹ ਆ ਸਕਦੀਆਂ ਸਨ, ਇੱਕ ਰਾਣੀ ਆਈ ਸੀ ਘੁੰਡ ਕੱਢ ਕੇ ਤੇ ਗੁਰੂ ਸਾਹਿਬ ਕਿਹਾ ਸੀ ਕੌਣ ਚੱਲੀ ਆਈ ਹੈ, ਤੇ ਚੱਲੀ ਹੋ ਗਈ ਸੀ, ਰਾਣੀ ਚੱਲੀ ਹੋ ਗਈ ਸੀ। ਇਹ ਨਵਾਂ ਸੱਭਿਆਚਾਰ, ਇਹਦੇ ਨਾਲ ਫਾਇਦਾ ਕੀ ਹੋਇਆ? ਜਿਹੜਾ ਲੁਕਾਵੇ ਬਿਰਤੀ ਦੇ ਵਿੱਚ ਮਾੜਾ ਮੋਟਾ ਬਦਮਾਸ਼ੀ ਦਾ ਅੰਸ਼ ਹੈ ਨਾ, ਉਹ ਖਤਮ ਹੋ ਗਿਆ। ਨੰਗੇ ਮੂੰਹ ਜਦੋਂ ਬੀਬੀਆਂ ਆਈਆਂ ਤੇ ਭੈਣਾਂ ਭਰਾਵਾਂ ਵਾਂਗ ਬੈਠ ਕੇ ਸੇਵਾ ਕਰਨ ਲੱਗ ਪਈਆਂ, ਉਹਦੇ ਨਾਲ ਭੈਣਾਂ ਭਰਾਵਾਂ ਵਰਗੀ ਗੱਲ, ਉਹ ਭਰਾਤਰੀ ਭਾਵ, ਭੈਣਾਂ ਭਰਾਵਾਂ ਵਾਲਾ ਭਰਾਵ ਉਹ ਜ਼ਿਆਦਾ ਜਾ ਗਿਆ। ਲੰਗਰ ਵਿੱਚ ਬੈਠੀ ਮਾਤਾ ਖੀਵੀ ਕੰਮ ਕਰ ਰਹੀ ਹੈ, ਮਾਤਾ ਖੀਵੀ ਸੇਵਾ ਕਰਵਾ ਰਹੀ ਹੈ, ਔਰ ਸਾਰੇ ਬੰਦੇ ਬਾਕੀ ਦੇ ਸੇਵਾ ਕਰ ਰਹੇ ਨੇ, ਔਰ ਕਿਸੇ ਨੂੰ ਇਹ ਖਿਆਲ ਹੀ ਨਹੀਂ ਆਇਆ ਕਿ ਅਸੀਂ ਇਸ ਬੀਬੀ ਦੇ ਨਾਲ ਕੋਈ ਸੇਵਾ ਕਰ ਰਹੇ ਹਾਂ। ਇਹ ਕਿੰਨੀ ਵੱਡੀ ਸਭਿਆਚਾਰਕ ਗੱਲ ਹੈ ਕਿ ਇੱਕ ਐਸਾ ਇਨਕਲਾਬ ਆ ਜਾਣਾ ਕਿ ਸਾਰੇ ਹੀ ਭੈਣ ਭਰਾ ਨੇ, ਸਾਰੇ ਹੀ ਭਾਈ ਬੰਦ ਨੇ, ਸਾਰਿਆਂ ਵਿੱਚ ਕੋਈ ਉਪਰਾ ਹੀ ਨਹੀਂ। ਫਿਰ ਇਸ ਬੀਬੀ ਨੇ ਅਗਲੀ ਗੱਲ ਜਿਹੜੀ ਕਰਾਈ, ਉਹ ਜਿੰਨੀ ਦੇਰ ਤੱਕ ਬੀਬੀਆਂ ਗੁਰੂ ਘਰ ਦੇ ਵਿੱਚ ਪ੍ਰਚਾਰਕ ਨਹੀਂ ਬਣਦੀਆਂ, ਪ੍ਰਚਾਰ ਜਿਹੜਾ ਨਹੀਂ ਫੜਦਾ, ਗੁਰੂ ਅਮਰਦਾਸ ਜੀ ਦੇ ਵੇਲੇ 52 ਪੰਘੂੜੇ ਜਿਹੜੇ ਨੇ ਸਥਾਪਿਤ ਕੀਤੇ ਗਏ। ਉਹਨਾਂ 52 ਪੰਘੂੜਿਆਂ ਦੀਆਂ ਕੌਣ ਸੀ ਜ਼ਿੰਮੇਦਾਰ? ਬੀਬੀਆਂ। ਇਹ ਬੀਬੀਆਂ ਸਨ, ਇਹ 52 ਪੰਘੂੜੇ ਗੁਰੂ ਸਾਹਿਬ ਨੇ ਬਣਾਏ, ਜਿਹਦੇ ਵਿੱਚ ਬੀਬੀਆਂ ਆਪਣੇ ਘਰਾਂ ਵਿੱਚ ਬੈਠੀਆਂ। ਛੋਟੀ ਮੰਜੀ ਨੂੰ ਪੰਘੂੜਾ ਕਹਿੰਦੇ ਨੇ ਪੰਜਾਬ ਦੇ ਵਿੱਚ, ਉੱਥੇ ਬੈਠ ਕੇ ਗੁਰੂ ਘਰ ਦੇ ਪ੍ਰਚਾਰ ਦੀਆਂ ਗੱਲਾਂ ਕਰਦੀਆਂ ਰਹਿੰਦੀਆਂ ਸਨ। ਦੂਜਾ ਜੇ ਪੰਘੂੜਾ ਤੇ ਉਹਦੀ ਰੱਸੀ ਖਿੱਚਦੀਆਂ ਪਾਸ ਪੜੋਸ ਵਿੱਚ ਗੱਲ ਕਰਨ। ਇਹਦੇ ਨਾਲ ਗੁਰੂ ਦੇ ਉਪਦੇਸ਼ ਜਿਹੜੇ ਸਨ ਉਹ ਸਾਡੇ ਜ਼ਿਹਨ ਨਸ਼ੀਨ ਹੋਏ। ਜਦੋਂ ਮਾਵਾਂ ਗੱਲ ਕਰਨ ਉਹ ਬੱਚਿਆਂ ਵਿੱਚ ਜਾਂਦੀਆਂ ਨੇ। ਇਹ ਕਿੰਨਾ ਵੱਡਾ ਇਨਕਲਾਬ ਹੈ। ਫਿਰ ਗੁਰੂ ਸਾਹਿਬ ਨੇ 22 ਮੰਜੀਆਂ ਸਥਾਪਨ ਕੀਤੀਆਂ, ਗੁਰੂ ਅਮਰਦਾਸ ਨੇ। ਉਹਦੇ ਚ 2 ਮੰਜੀਆਂ ਬੀਬੀਆਂ ਨੂੰ ਦਿੱਤੀਆਂ। ਅੱਜ ਬੀਬੀ ਕੋਈ ਪ੍ਰਚਾਰਕ ਭੇਜੀ ਕਿਸੇ ਨੇ ਬਣਾ ਕੇ? ਅੱਜ ਕੋਈ ਬੀਬੀ ਯੋਗਤਾ ਨਹੀਂ ਰੱਖਦੀ? ਆਇਆ ਸ਼੍ਰੋਮਣੀ ਕਮੇਟੀ ਨੂੰ ਖਿਆਲ ਆਇਆ, ਜਾਂ ਗੁਰਦੁਆਰਾ ਦਿੱਲੀ ਕਮੇਟੀ ਨੂੰ ਖਿਆਲ ਆਇਆ, ਜਾਂ ਕਿਸੇ ਹੋਰ ਤੱਥ ਨੂੰ ਖਿਆਲ ਆਇਆ? ਬੀਬੀਆਂ ਦੀ ਭੂਮਿਕਾ ਜਿਹੜੀ ਸੀ ਉਸ ਨੂੰ ਗੁਰੂ ਸਾਹਿਬ ਨੇ ਅੱਗੇ ਲਿਆਂਦਾ, ਅਗਰ ਹਕੂਮਤ ਕੀਤਾ ਸਾਹਮਣੇ ਲਿਆਂਦਾ। ਇਹ ਇੱਕ ਵੱਡਾ ਇਨਕਲਾਬ, ਇੱਕ ਨਵੇਂ ਸਭਿਆਚਾਰ ਦੀ ਗੱਲ ਸੀ। ਅੱਜ ਜਿਹੜੀ ਤੁਹਾਡੀ ਪੀੜ੍ਹੀ ਹੈ, ਇਸ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜੋ, ਆਪਣੇ ਵਿਰਸੇ ਦੀ ਹਿਸਟਰੀ ਦਿਓ, ਆਪਣੀਆਂ ਗੁਰੂ ਮਹਿਲਾਂ ਦੇ ਬਾਰੇ, ਗੁਰੂ ਸਾਹਿਬ ਦੀਆਂ ਬੱਚੀਆਂ ਉੱਤੇ ਕੀ ਅਸਰ ਸੀ, ਆਖਰ ਗੁਰੂ ਪਰਿਵਾਰ ਸੀ। ਤੁਸੀਂ ਸੁਣਿਆ ਕਿ ਗੁਰੂ ਸਾਹਿਬ ਦੀ ਕੁੰਨੂ ਹੋਈ ਹੈ, ਗੁਰੂ ਸਾਹਿਬ ਕਿਧਰੇ ਟੁੱਕੇ ਨੇ? ਪਤਾ ਸਾਨੂੰ ਮਾਤਾ ਪੰਜਾਬ ਕੌਰ ਗੁਰੂ ਹਰ ਰਾਏ ਦੀ ਨੂੰ ਸਾਨੂੰ ਪਤਾ ਹੀ ਨਹੀਂ, ਅਸੀਂ ਹਿਸਟਰੀ ਨੂੰ ਜਾਣਦੇ ਹੀ ਨਹੀਂ। ਸਾਡੀ ਜਿਹੜੀ ਆਪਣੀ ਹਿਸਟਰੀ ਹੈ, ਮਾਤਾ ਪੰਜਾਬ ਕੌਰ ਦਾ ਇੰਨਾ ਵੱਡਾ ਰੋਲ ਸੀ ਕਿ ਉਸ ਵੇਲੇ ਮਸੰਦ ਜਿਹੜੇ ਜੀਵਨ ਛੱਡ ਗਏ ਸਨ ਉਹਨਾਂ ਨੂੰ ਫਿਰ ਗੁਰੂ ਸਾਹਿਬ ਨੇ ਸਜ਼ਾ ਦਿੱਤੀ। ਇਹ ਮਾਤਾ ਪੰਜਾਬ ਕੌਰ ਕਰਕੇ ਸੀ। ਇਹ ਬੀਬੀਆਂ ਦੀ ਜਿਹੜੀ ਭੂਮਿਕਾ ਹੈ, ਇੱਕ ਬੀਬੀ ਦੀ ਇੰਨੀ ਰਸਨਾ, ਇੰਨਾ ਬਲ ਹੋਵੇ ਕਿ 40 ਸਿੱਖ ਤੁਰੇ ਜਾਂਦੇ ਰੁੱਸੇ ਵਾਪਸ ਮੁੜ ਕੇ ਆ ਜਾਣ। ਅੱਜ ਤੇ ਇੱਕ ਪੁੱਤਰ ਨਹੀਂ ਮੁੜਦਾ, ਅੱਜ ਤਾਂ ਇੱਕ ਬੱਚਾ ਨਹੀਂ ਮੁੜਦਾ। ਕਿਉਂ? ਅੱਜ ਜੀਵਨ ਨਹੀਂ ਰਿਹਾ, ਉਦੋਂ ਜੀਵਨ ਸੀ। ਪ੍ਰਚਾਰ ਜੀਵਨ ਕਰਦਾ, ਗੱਲਾਂ ਨਹੀਂ ਕਰਦੀਆਂ। ਬੀਬੀ ਭਾਗੋ, ਇਹ ਜਿਹੜੀਆਂ ਬੀਬੀਆਂ ਨੇ, ਇਹਨਾਂ ਬੀਬੀਆਂ ਨੇ ਆਪਣਾ ਜੀਵਨ ਦਿੱਤਾ। ਬੀਬੀ ਭਾਗੋ ਫਿਰ ਵਾਪਸ ਮੁੜ ਗਈ ਸੀ, ਦਸਮ ਪਾਤਸ਼ਾਹ ਦੇ ਨਾਲ ਚਲੀ ਗਈ ਸੀ। ਦਸਮ ਪਾਤਸ਼ਾਹ ਦੇ ਬਾਹਰ ਗੁਰੂ ਸਾਹਿਬ ਅੰਦਰ ਤਪੱਸਿਆ ਕਰਦੇ ਹਨ ਸਵੇਰ ਵੇਲੇ, ਤੇ ਮਾਤਾ ਭਾਗੋ ਬਾਹਰ ਖੜੀ ਹੋ ਕੇ ਪਹਿਰਾ ਦਿੰਦੀ ਰਹੀ ਹੈ। ਉਸਨੇ ਪਰਮੇ ਮਿਟਾ ਦਿੱਤਾ ਕਿ ਔਰਤ ਇੱਕ ਮਰਦ ਹੈ, ਐਸੀ ਜੀਵਨ ਜਾਂਚ ਪੈਦਾ ਹੋ ਗਈ। ਔਰ ਇਹ ਨਵਾਂ ਸਭਿਆਚਾਰ ਜਿਹੜਾ, ਇਸ ਸਭਿਆਚਾਰ ਦੀ ਗੱਲ ਆਪਣੇ ਬੱਚਿਆਂ ਨੂੰ ਸੁਣਾਓ। ਛੋਟੀਆਂ ਛੋਟੀਆਂ ਕਿਤਾਬਾਂ ਦਈਏ, ਛੋਟੀਆਂ ਛੋਟੇ ਪੰਫਲੇਟਸ ਦਈਏ, ਜੀਵਨੀਆਂ ਜਿਹੜੀਆਂ ਨੇ ਤਿਆਰ ਕਰੀਏ, ਉਹ ਵੰਡ ਦਈਏ। ਉਹ ਦੇ ਕੇ ਫਿਰ ਅਗਲੀ ਵਾਰੀ ਜਦੋਂ ਮਹੀਨੇ ਬਾਅਦ ਤੁਹਾਡੀ ਵਾਰੀ ਆਉਂਦੀ ਹੈ, ਉਹਦੇ ਵਿੱਚ ਸਵਾਲ ਜਵਾਬ ਪੁੱਛੋ, ਉਹਨਾਂ ਨੂੰ ਜ਼ਿਹਨ ਨਸ਼ੀਨ ਕਰਾਓ। ਬਾਣੀ ਔਰ ਇਤਿਹਾਸ, ਦੋ ਗੱਲਾਂ ਆਪਣੇ ਬੱਚਿਆਂ ਨੂੰ ਦਈਏ, ਬੱਚੇ ਜਿਹੜੇ ਨੇ ਇਹਦੇ ਨਾਲ ਜੁੜੇ ਰਹਿਣਗੇ। ਉਹ ਮੇਰਾ ਪੈਗਾਮ ਕਹਿ ਲਓ ਜਾਂ ਮੇਰੀ ਬੇਨਤੀ ਕਹਿ ਲਓ ਕਿ ਆਪਣੇ ਬੱਚਿਆਂ ਨੂੰ ਬਾਣੀ ਯਾਦ ਕਰਾਈਏ, ਅਰਗੁਰ ਇਤਿਹਾਸ ਦੀਆਂ ਝਲਕੀਆਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਦਈਏ। ਇਹਦੇ ਨਾਲ ਹੀ ਅਸੀਂ ਇਸ ਘਰ ਦੇ ਨਾਲ ਜੁੜੇ ਰਹਾਂਗੇ।
ਪੰਥਕ .fm ਦੇ ਸਮੂਹ ਸ਼ਰੋਤਿਆਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਭਵਿੱਖ ਵਿੱਚ ਮਾਤਾ ਜੀ ਨਾਲ ਹੋਰ ਗੱਲਬਾਤਾਂ ਕਰਨ ਲਈ ਆਪ ਜੀ ਦੇ ਆਦੇਸ਼ ਅਨੁਸਾਰ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ। ਆਪ ਜੀ ਦੇ ਜੋ ਵੀ ਸਵਾਲ, ਜੋ ਵੀ ਸ਼ੰਕੇ, ਜੋ ਵੀ ਗੁਰਮਤਿ ਸੰਬੰਧੀ ਕੋਈ ਜਾਣਕਾਰੀ ਆਪ ਜੀ ਮਾਤਾ ਜੀ ਡਾਕਟਰ ਮਹਿੰਦਰ ਕੌਰ ਗਿੱਲ ਪਾਸੋਂ ਲੈਣੀ ਚਾਹੋ, ਸਾਨੂੰ ਜ਼ਰੂਰ ਸੂਚਨਾ ਦਿਓ, ਤੁਹਾਡਾ ਫੀਡਬੈਕ ਦਿਓ, ਤਾਂ ਕਿ ਅਗਲੀ ਵਾਰ ਅਸੀਂ ਆਪ ਜੀ ਦੇ ਸਵਾਲ ਲੈ ਕੇ ਮਾਤਾ ਜੀ ਤੱਕ ਹਾਜ਼ਰ ਹੋ ਸਕੀਏ। तद तक समूह श्रोतिया नू माता मेदर कौर गिल जी वालों पंथक के समूह स्टाफ वालों वाहिगुरु जी का खालसा वाहिगुरु जी।